You're with SBS Radio. Find more great stories in your language at sbs.com.au.
ਪਹਿਲੇ ਦੋਸਤੋ ਟੈਲੀਫੋਨ ਲਾਈਨ 'ਤੇ ਇਸ ਵੇਲੇ ਪਰਮਪ੍ਰੀਤ ਸਿੰਘ ਰਾਜਪੂਤ ਹੋਣਾ ਨੇ ਸਾਂਝ ਬਣਾਈ ਹੈ। ਉਹ ਪਿਛਲੇ 12 ਸਾਲਾਂ ਤੋਂ ਇੱਕ ਟੈਕਸ ਏਜੰਟ ਵਜੋਂ ਇੱਕ ਅਕਾਊਂਟੈਂਟ ਵਜੋਂ ਕੰਮ ਕਰ ਰਹੇ ਆ ਅਤੇ ਸਾਡੀ ਅੱਜ ਦੀ ਗੱਲਬਾਤ ਉਹਨਾਂ ਨਾਲ ਟੈਕਸ ਰਿਟਰਨ ਭਰਨ ਸੰਬੰਧੀ ਆ, ਚਾਹੇ ਉਹ ਕਿਸੇ ਇੱਕ ਵਿਅਕਤੀ ਦੀ ਗੱਲ ਹੈ ਚਾਹੇ ਉਹ ਕਿਸੇ ਛੋਟੇ ਵਪਾਰ ਦੀ ਗੱਲ ਹੈ। ਹਾਂਜੀ ਰਾਜਪੂਤ ਸਾਹਿਬ, ਸਤਿ ਸ਼੍ਰੀ ਅਕਾਲ, ਸਵਾਗਤ ਪ੍ਰੋਗਰਾਮ 'ਚ।
ਪ੍ਰੀਤਿੰਦਰ ਜੀ, ਸਤਿ ਸ਼੍ਰੀ ਅਕਾਲ
ਜੀ। ਦੱਸੋ ਸਾਨੂੰ, ਅੱਜ ਕੱਲ੍ਹ ਤਾਂ ਟੈਕਸ ਰਿਟਰਨ ਭਰਨਾ ਪਰਾਉਣਾ ਇਹ ਕੰਮ ਜੋਬਨ 'ਤੇ ਹੋਣਾ, ਤੁਸੀਂ ਵੀ ਕਾਫੀ ਰੁਝੇਵਿਆਂ 'ਚੋਂ ਅੱਜ ਟਾਈਮ ਕੱਢਿਆ, ਕਿਹੜੀਆਂ ਖਾਸ ਗੱਲਾਂ ਨੇ ਜਿਨ੍ਹਾਂ 'ਤੇ ਤਵੱਜੋ ਦੇਣੀ ਬਣਦੀ ਹੈ, ਧਿਆਨ ਦੇਣਾ ਬਣਦਾ?
ਹਾਂਜੀ ਪ੍ਰੀਤਿੰਦਰ, ਜਿਸ ਤਰ੍ਹਾਂ ਕਿ ਤੁਹਾਨੂੰ ਪਤਾ ਕਿ ਵਿੱਤੀ ਵਰ੍ਹਾ ਸਟਾਰਟ ਹੋ ਚੁੱਕਿਆ, ਹਰ ਇੱਕ ਨੂੰ ਰਸ਼ ਹੈ ਕਿ ਟੈਕਸ ਰਿਟਰਨ ਕਰਾਉਣਾ ਵਾ ਅਤੇ ਪ੍ਰੋਪਰਲੀ ਉਹ ਕੋਈ ਨਾ ਕੋਈ ਆਲਟਰਨੇਟਿਵ ਦਿੰਦੇ ਆ, ਅਤੇ ਕੁਛ ਅਪਡੇਟਸ ਜਿਹੜੀਆਂ ਸਰਕਾਰ ਵੱਲੋਂ ਆਈਆਂ ਅਤੇ ਉਹ ਆਪਾਂ ਸ਼ੇਅਰ ਕਰਨਾ ਚਾਹਾਂਗੇ ਕਮਿਊਨਿਟੀ ਨਾਲ। ਜਿਸ 'ਚੋਂ ਪਹਿਲੀ ਚੀਜ਼ ਜਿਹੜੀ ਆ ਕਿ ਅੱਜ ਦੀ ਡੇਟ 'ਚ ਬੜਿਆਂ ਨੇ ਸੁਣਿਆ ਹੋਊਗਾ ਕਿ ਗਰੁੱਪ ਸਰਟੀਫਿਕੇਟ ਜਿਹੜਾ ਇੰਪਲੋਇਰ ਵੱਲੋਂ ਨਹੀਂ ਮਿਲ ਰਿਹਾ, ਉਹ ਡਾਊਨਲੋਡ ਕਰਨਾ ਪੈਣਾ ਮਾਈਗਵਸ ਤੋਂ। ਆਲਟਰਨੇਟਿਵ ਦੋ ਹੈਗੇ ਜੀ ਉਹਦੇ, ਇੱਕ ਤਾਂ ਹੈਗਾ ਕਿ ਮਾਈਗਵ ਅਕਾਊਂਟ ਤੁਸੀਂ ਬਣਾ ਸਕਦੇ ਹੋ ਅਤੇ ਉਹ 'ਚੋਂ ਤੁਸੀਂ ਆਪਣਾ ਡਾਊਨਲੋਡ ਕਰਕੇ ਟੈਕਸ ਰਿਟਰਨ ਵੀ ਕਰ ਸਕਦੇ ਹੋ ਅਤੇ ਉਹ ਡਾਊਨਲੋਡ ਕਰਕੇ ਅਕਾਊਂਟੈਂਟ ਤੱਕ ਵੀ ਲੈ ਕੇ ਜਾ ਸਕਦੇ ਹੋ। ਅਤੇ ਦੂਜਾ ਜਿਹੜਾ ਅਲਟਰਨੇਟਿਵ ਆ, ਉਹ ਅਕਾਊਂਟੈਂਟ ਕੋਲ ਪਾਵਰ ਹੈਗੀ ਆ ਤੁਹਾਡਾ ਉਹ ਗਰੁੱਪ ਸਰਟੀਫਿਕੇਟ ਡਾਊਨਲੋਡ ਕਰਨ ਦੀ, ਸੋ ਉਹਦੇ ਵਿੱਚ ਵਰੀ ਕਰਨ ਦੀ ਲੋੜ ਨਹੀਂ ਆ। ਬਸ ਮੇਨ ਜਿਹੜੀ ਚੀਜ਼ ਆ ਉਹ ਇਹ ਆ ਕਿ ਤੁਹਾਨੂੰ ਆਪਾਂ ਟੈਕਸ ਫਾਈਲ ਨੰਬਰ ਜ਼ਰੂਰ ਨਾਲ ਲੈ ਕੇ ਜਾਣਾ ਪੈਣਾ। ਇਹਦੇ ਨਾਲ ਨਾਲ ਹੀ ਬੜੀ ਵਾਰ ਸੁਣਨ 'ਚ ਆਉਂਦਾ ਕਿ ਬਾਈ ਜੀ ਅਸੀਂ ਕੋਈ ਇਨਕਮ ਨਹੀਂ ਕੀਤੀ, ਸਾਡਾ ਕੋਈ ਖਰਚਾ ਨਹੀਂ ਆ ਕਿਉਂਕਿ ਅਸੀਂ ਪਿੱਛੋਂ ਸਟੂਡੈਂਟ ਵੀਜ਼ੇ ਤੋਂ ਆਏ ਹਾਂ ਔਰ ਸਾਡੇ ਪੇਰੈਂਟਸ ਜਿਹੜੇ ਆ ਉਹ ਇਨਕਮ ਭੇਜ ਰਹੇ ਆ ਜਾਂ ਸਾਡੇ ਖਰਚੇ ਭੇਜ ਰਹੇ ਆ ਅਤੇ ਅਸੀਂ ਇੱਥੇ ਕੋਈ ਜੋਬ ਨਹੀਂ ਕੀਤੀ ਸਿਵਾਏ ਪੜ੍ਹਾਈ ਤੋਂ, ਅਤੇ ਅਗਰ ਤੁਹਾਡੇ ਕੋਲ ਟੈਕਸ ਫਾਈਲ ਨੰਬਰ ਹੈਗਾ ਇੱਥੇ ਅਤੇ ਤੁਹਾਨੂੰ ਨਿਲ ਲੋਜਮੈਂਟ ਜਿਹੜੀ ਆ ਬਹੁਤ ਜ਼ਰੂਰੀ ਆ, ਉਹ ਨਿਲ ਲੋਜਮੈਂਟ ਤੁਸੀਂ ਅਕਾਊਂਟੈਂਟ ਦੇ ਥਰੂ ਵੀ ਕਰਾ ਸਕਦੇ ਹੋ, ਮਾਈਗਵ ਅਕਾਊਂਟ ਦੇ ਥਰੂ ਵੀ ਕਰ ਸਕਦੇ ਹੋ ਅਤੇ ਟੈਕਸ ਆਫਿਸ ਕਾਲ ਕਰਕੇ ਉਹਨਾਂ ਨਾਲ ਔਰਗਨਾਈਜ਼ ਵੀ ਕਰ ਸਕਦੇ ਹੋ ਅਤੇ ਉਹ ਵੀ ਤੁਹਾਨੂੰ ਹੈਲਪ ਕਰ ਦੇਣਗੇ।
ਅਤੇ ਰਾਜਪੂਤ ਜੀ, ਇੱਥੇ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਕਿ ਇਹ ਕਿਉਂ ਜ਼ਰੂਰੀ ਹੈ?
ਇਹ ਬਹੁਤ ਇੰਪੋਰਟੈਂਟ ਹੈ ਜੀ ਕਿਉਂਕਿ ਟੈਕਸ ਆਫਿਸ ਜੇ ਵੇਖਿਆ ਜਾਵੇ ਤਾਂ ਬਹੁਤ ਥੋੜ੍ਹੇ ਨੰਬਰ 'ਚ ਆ ਇਨਕੰਪੈਰਿਟ ਕੀ ਸਾਰੇ ਪਾਪੂਲੇਸ਼ਨ ਦੇ, ਅਤੇ ਜੇ ਤੁਸੀਂ ਆਪਣਾ ਅਪਡੇਟ ਨਹੀਂ ਦਿੰਦੇ ਇਨਕਮ ਦੀ ਅਤੇ ਉਹ ਤੁਹਾਡਾ ਓਵਰ ਡਿਊ ਹੋਊਗਾ ਕਿਉਂਕਿ ਟੈਕਸ ਆਫਿਸ ਵਾਸਤੇ ਬਹੁਤ ਔਖਾ ਵੀ ਇੱਕ ਇੱਕ ਬੰਦੇ ਦੇ ਪਿੱਛੇ ਚੇਜ ਕਰਨਾ ਹਰ ਇੱਕ ਚੀਜ਼ ਨੂੰ, ਬਹੁਤ ਜ਼ਿਆਦਾ ਇੰਪੋਰਟੈਂਟ ਹੈ ਕਿ ਤੁਹਾਨੂੰ ਨਿਲ ਹੀ ਕਰਨਾ ਪਵੇ, ਭਾਵੇਂ ਇੱਕ ਡਾਲਰ ਵੀ ਨਹੀਂ ਕਮਾਇਆ ਤਾਂ ਵੀ ਤੁਹਾਨੂੰ ਨਿਲ ਕਰਨਾ ਪੈਣਾ ਉਹਦੇ ਵਿੱਚ ਟੈਕਸ ਰਿਟਰਨ
ਜੀ। ਅਤੇ ਆਪਾਂ ਕਿੰਨੀ ਆਮਦਨ ਆ ਰਾਜਪੂਤ ਸਾਹਿਬ ਜਿਹਦੇ ਤੋਂ ਉੱਤੇ ਉੱਤੇ ਟੈਕਸ ਪੈਣਾ ਸ਼ੁਰੂ ਹੋ ਜਾਂਦਾ? ਮੰਨ ਲਓ ਕਿਸੇ ਦੀ ਆਮਦਨ ਹੈ ਹੀ $10,000-$20,000 ਜਾਂ ਜਿਹਨੇ ਕੈਜੂਅਲ ਕੰਮ ਕੀਤਾ।
ਹਾਂਜੀ, ਇਹਦੇ ਵਿੱਚ ਵੀ ਦੋ ਚੀਜ਼ਾਂ ਆ ਜਾਂਦੀਆਂ ਜੀ, ਕੁਇਕਲੀ ਮੈਂ ਦੱਸ ਦਿੰਦਾ ਕਿ 18,200 ਦਾ ਇੱਕ ਬ੍ਰੈਕਟ ਹੈ ਜੀ, ਉਹ ਤੋਂ ਥੱਲੇ ਜੇ ਤੁਹਾਡੀ ਕਿਸੇ ਦੀ ਵੀ ਇਨਕਮ ਹੈਗੀ ਆ ਉਹਨੂੰ ਜ਼ਰੂਰੀ ਨਹੀਂ ਆ ਕਿ ਉਹ ਟੈਕਸ ਭਰੇ, ਬਟ ਉਹਦੇ ਵਿੱਚ ਵੀ ਕੁਛ ਐਕਸੈਪਸ਼ਨਲਸ ਹੈਗੀਆਂ। ਜੇ ਇਹ ਪਹਿਲੀ ਇਹ ਆ ਵੀ ਜੇ ਉਹਦੇ ਵਿੱਚ ਵਿਦ ਹੈਲਡ ਆ, ਜੇ ਸਮਝੋ ਕਿ ਕਿਸੇ ਨੇ ਤੁਸੀਂ ਜਿੱਦਾਂ ਕਿਹਾ ਕਿ $10,000 ਕਮਾਇਆ ਅਤੇ ਜੇ $600-$700 ਟੈਕਸ ਵਿਦ ਹੈਲਡ ਬਣਦਾ ਪਿਆ ਅਤੇ ਮੇਰੇ ਹਿਸਾਬ ਨਾਲ ਕੋਈ ਪੈਸੇ ਨੂੰ ਛੱਡੂਗਾ ਨਹੀਂ ਕਿਉਂਕਿ ਇਹ ਤਾਂ ਉਹਦਾ ਪੈਸਾ ਵਾ, ਉਹਨੂੰ ਵਾਪਸ ਉਹਦੇ ਪੋਕਿਟ 'ਚ ਆਉਂਦਾ ਅਤੇ ਜੇ $600-$700 ਦਾ ਰਿਫੰਡ ਆਉਂਦਾ ਮੇਰੇ ਹਿਸਾਬ ਨਾਲ ਉਹਨੂੰ ਕਰ ਲੈਣਾ ਚਾਹੀਦਾ, ਇਹ ਧਿਆਨ ਵਾਲੀ ਗੱਲ ਆ। ਅਤੇ ਦੂਜੀ, ਕਈ ਸਾਡੇ ਭੈਣ ਭਰਾ ਜਿਹੜੇ ਆ ਉਹ ਬਿਜ਼ਨਸ ਰਨ ਕਰਦੇ, ਸਪੈਸ਼ਲੀ ਟੈਕਸੀਆਂ ਦੇ ਬਿਜ਼ਨਸ ਹੋ ਗਏ ਜਾਂ ਟਰੱਕਾਂ ਦੇ ਬਿਜ਼ਨਸ ਹੋ ਗਏ ਜਾਂ ਹੋਰ ABN ਦੇ ਉੱਪਰ ਜਿਹੜੇ ਵੀ ਕੰਮ ਕਰਦੇ ਆ, ਉਹਨਾਂ ਵਾਸਤੇ ਗੌਰਮੈਂਟ ਨੇ ਇਹ ਕਿਹਾ ਕਿ ਭਾਵੇਂ ਉਹ $1 ਕਮਾਉਂਦੇ ਆ ਉਹਨਾਂ ਨੂੰ ਟੈਕਸ ਲੋਜਮੈਂਟ ਨਿਲ ਕਰਨਾ ਪੈਣਾ, ਪਰ ਪ੍ਰੋਪਰ ਕਰਨਾ ਪੈਣਾ, ਨਾ ਕਿ ਨਿਲ ਲੋਜਮੈਂਟ। ਨਿਲ ਲੋਜਮੈਂਟ ਦੀ ਇੱਕ ਫਾਰਮ ਭਰ ਕੇ ਦੇ ਦੇਣਾ ਕਿ ਮੇਰਾ ਇਸ ਸਾਲ 18,200 ਤੋਂ ਘੱਟ ਇਨਕਮ ਆ ਅਤੇ ਮੈਂ ਨਹੀਂ ਸਮਝਦਾ ਕਿ ਮੇਰਾ ਟੈਕਸ ਜ਼ਰੂਰੀ ਆ, ਤਾਂ ਇੱਕ ਫਾਰਮ ਭਰਨ ਨਾਲ ਹੀ ਉਹ ਸਾਰਾ ਖਤਮ ਹੋ ਜਾਂਦੀ ਓਬਲੀਗੇਸ਼ਨ। ਬਟ ਜੇ ਤੁਹਾਡੀ ABN ਆ ਤਾਂ ਤੁਹਾਨੂੰ ਪ੍ਰੋਪਰ ਟੈਕਸ ਕਰਨਾ ਪੈਣਾ, ਦੱਸਣਾ ਪੈਣਾ ਗੌਰਮੈਂਟ ਨੂੰ ਕਿ ਮੇਰਾ 0 ਇਨਕਮ ਸੀ ਜਾਂ $1 ਇਨਕਮ ਸੀ ਅਤੇ ਇੰਨੇ ਖਰਚੇ ਸੀ, ਅਤੇ ਉਹ ਟੈਕਸ ਰਿਟਰਨ ਜਿਹੜੀ ਆ ਪ੍ਰੋਪਰ ਟੈਕਸ ਆਫਿਸ ਨੂੰ ਜਾਣੀ ਜ਼ਰੂਰੀ ਹੈ ਜੀ।
ਅਤੇ ਇੱਕ ਮੈਂ ਗੱਲ ਹਾਸੇ 'ਚ ਹੀ ਭਾਵਾਂ ਪੁੱਛ ਲਾਂ, ਜਿਹਨਾਂ ਲੋਕਾਂ ਕੋਲ ਛੋਟੇ ਮੋਟੇ ਵਪਾਰ ਨੇ ਨਵੀਆਂ ਨਵੀਆਂ ਕਾਰਾਂ ਜ਼ਰੂਰ ਰੱਖੀਆਂ ਹੁੰਦੀਆਂ, ਥੋੜ੍ਹਾ ਜਿਹਾ ਇਹਦੇ ਪਿੱਛੇ ਦੱਸੋ ਵੀ ਇਹ ਕੋਈ ਲੂਪ ਹੋਲ ਆ ਜਿਹਦੇ 'ਚੋਂ ਲੋਕ ਆਪਣਾ ਟੈਕਸ ਬਚਾ ਕੇ ਸੋਚਦੇ ਆ ਵੀ ਕਿਉਂ ਨਾ ਨਵੀਂ ਕਾਰ ਹੀ ਕਢਾ ਲਈ ਜਾਵੇ, ਖਰਚੇ ਹੀ ਪੈਣੇ ਆ।
ਹਾਂਜੀ, ਇਹ ਦੇਖੋ ਇੱਕ ਕਹਿ ਸਕਦੇ ਕਿ ਇੱਕ ਪਾਰਟ ਆਫ ਦਾ ਪਲੈਨਿੰਗ ਆ, ਪਰ ਮੈਂ ਇਹਦੇ ਨਾਲ ਨਾਲ ਇੱਕ ਚੀਜ਼ ਵਾਸਤੇ ਵਾਰਨਿੰਗ ਵੀ ਦੇਣਾ ਚਾਹੂੰਗਾ ਟੈਕਸ ਆਫਿਸ ਦੇ ਬਿਹਾਫ 'ਤੇ, ਕਿਉਂਕਿ ਟੈਕਸ ਆਫਿਸ ਅੱਜ ਦੀ ਡੇਟ 'ਚ ਕੈਸ਼ ਇਕਾਨਮੀ ਨੂੰ ਟਾਰਗੇਟ ਕਰ ਰਿਹਾ ਉਹ ਉਹਨਾਂ ਲੋਕਾਂ ਨੂੰ ਟਾਰਗੇਟ ਕਰ ਰਿਹਾ ਜਿਹੜੇ ਕਿ ਇਨਕਮ ਟੈਕਸ ਜਿਹੜੇ ਘੱਟ ਦਿਖਾ ਰਹੇ ਆ। ਲੈਟ ਸੇ ਫੋਰ ਐਗਜ਼ਾਮਪਲ ਕੋਈ ਦਿਖਾ ਰਿਹਾ ਆਪਣਾ$30,000 ਇਨਕਮ, ਪਰ ਗੱਡੀ ਉਹਨੇ ਰੱਖੀ 80,000 ਦੀ, ਤਾਂ ਉਹ ਉਹਦੀ ਇਨਕਮ ਐਂਡ ਐਕਸਪੈਂਸਿਸ ਨਾਲ ਮੈਚ ਨਹੀਂ ਹੋ ਰਹੇ। ਡਾਟਾ ਮੈਚਿੰਗ ਦੇ ਥਰੂ ਅਗਰ ਇਹ ਟੈਕਸ ਆਫਿਸ ਫੜਦਾ ਤਾਂ ਉਹ ਉਹਨਾਂ ਨੂੰ ਈਜ਼ੀਲੀ ਆਡਿਟ ਕਰ ਸਕਦਾ ਉਸ ਚੀਜ਼ ਬਾਰੇ। ਅਤੇ ਇਸ ਚੀਜ਼ 'ਚ ਸਾਡੀ ਕਮਿਊਨਿਟੀ ਨੂੰ ਬਹੁਤ ਧਿਆਨ ਦੇਣ ਯੋਗ ਗੱਲ ਆ ਕਿ ਅਗਰ ਤੁਸੀਂ ਤੁਹਾਡੀ ਇਨਕਮ ਐਂਡ ਐਕਸਪੈਂਸਿਸ ਮੈਚ ਨਹੀਂ ਕਰਦੇ ਤਾਂ ਤੁਸੀਂ ਜ਼ਰੂਰ ਇਹਨੂੰ 2 ਵਾਰੀ ਆਪਣੇ ਅਕਾਊਂਟੈਂਟ ਨਾਲ ਸਲਾਹ ਕਰ ਲਓ ਕਿ ਇਹ ਨਾ ਹੋਵੇ ਕਿ ਤੁਸੀਂ ਫਸ ਜਾਓ। ਬਾਕੀ ਦੂਜੀ ਜਿਹੜੀ ਪਲੈਨਿੰਗ ਵਾਲੀ ਗੱਲ ਤੁਸੀਂ ਕਹੀ ਆ ਕਿ ਹਾਂਜੀ ਜਿੱਦਾਂ ਪ੍ਰੋਫਿਟ ਜ਼ਿਆਦਾ ਬਣ ਰਿਹਾ ਬਿਜ਼ਨਸ 'ਚੋਂ, ਅਤੇ ਬਿਜ਼ਨਸ ਦੇ ਬਿਹਾਫ 'ਤੇ ਆਪਾਂ ਕਾਰ ਜਿਹੜੀ ਲੈ ਲੈਂਦੇ ਪਲੈਨ ਕਰ ਲੈਂਦੇ ਹਾਂ, ਹੋਰ ਇਕਵਿਪਮੈਂਟਸ ਦਾ ਟੂਲਸ ਕਰਦੇ ਹਾਂ ਜਿਹਦੇ ਵਿੱਚ ਸਮਾਲ ਬਿਜ਼ਨਸ ਰਿਪੇਅਰ ਦਿੱਤੀ ਗੌਰਮੈਂਟ ਨੇ। ਹਾਂਜੀ, ਇਹ ਇੱਕ ਬਹੁਤ ਗੁੱਡ ਪਾਰਟ ਆ ਕਿ ਤੁਸੀਂ ਆਪਣਾ ਟੈਕਸ ਜਿਹੜਾ ਲੀਗਲੀ ਤੁਸੀਂ ਓਬਲੀਗੇਸ਼ਨ 0 ਜਾਂ ਬਹੁਤ ਘੱਟ ਕਰ ਸਕਦੇ ਜੀ।
ਜੀ, ਅਤੇ ਅਕਸਰ ਦੇਖਦਾ ਮੈਂ ਆਮ ਤੌਰ 'ਤੇ ਜਿਹੜੀ ਭਾਈਚਾਰੇ 'ਚ ਆਮਦਨ ਆ, ਇਹਦੇ ਕੋਲ ਮੇਰੇ ਕੋਲ ਕੋਈ ਅੰਕੜੇ ਤਾਂ ਨਹੀਂ, ਤਕਰੀਬਨ ਆਪਾਂ $50,000 to $70,000 ਦੀ ਬ੍ਰੈਕਟ ਦੇ ਵਿੱਚ ਬਹੁਤ ਸਾਰੇ ਲੋਕ ਆਉਂਦੇ ਹੋਣਗੇ ਮੇਰਾ ਇੱਕ ਅੰਦਾਜ਼ਾ। ਸੋ ਇਹਨਾਂ ਲੋਕਾਂ ਨੂੰ ਟੈਕਸ ਭਰਨ ਵੇਲੇ ਕੀ ਖਿਆਲ ਰੱਖਣਾ ਚਾਹੀਦਾ? ਹੁੰਦਾ ਨਾ $1,000-$2,000 ਟੈਕਸ ਆਫਿਸ 'ਚੋਂ ਵਾਪਸ ਆ ਜਾਏ, ਇਹਨਾਂ ਲੋਕਾਂ ਲਈ ਤਾਂ ਉਹ ਵੀ ਬਹੁਤ ਜ਼ਿਆਦਾ ਵਾ, ਕਿਉਂਕਿ ਆਮਦਨ ਓਨੀ ਨਹੀਂ ਆ, ਮੀਡੀਓਕਰ ਜੀ ਆਮਦਨ ਆ, ਨਾ ਬਹੁਤ ਹੀ ਘੱਟ ਹੀ ਆ ਨਾ ਬਹੁਤ ਹੀ ਜ਼ਿਆਦਾ ਹੀ ਆ।
ਜੀ, ਇਹਦੇ ਵਾਸਤੇ ਮੇਰਾ ਦੱਸਣਾ ਜ਼ਰੂਰੀ ਆ ਕਿ ਜਿਹੜੇ ਐਕਸਪੈਂਸਿਸ ਆ ਉਹ ਤੁਹਾਡੀ ਇਨਕਮ ਇੰਡਸਟਰੀ ਨਾਲ ਮੈਚ ਜ਼ਰੂਰ ਕਰਦੇ ਹੋਣ। ਮੇਰੇ ਕਹਿਣ ਤੋਂ ਭਾਵ ਇਹ ਆ ਕਿ ਜੇ ਇੱਕ ਬੰਦਾ ਲੇਬਰ ਦਾ ਕੰਮ ਕਰ ਰਿਹਾ ਜਾਂ ਟਰੱਕ ਡਰਾਈਵਰ ਦਾ ਕੰਮ ਕਰ ਰਿਹਾ ਤਾਂ ਉਹਦੇ ਜਿਹੜੇ ਐਕਸਪੈਂਸਿਸ ਉਹਨਾਂ ਨਾਲ ਮੈਚ ਕਰਦੇ ਹੋਣ, ਨਾ ਕਿ ਐਗਜ਼ਾਮਪਲ ਕਿ ਅਕਾਊਂਟੈਂਟ ਜਿਹੜਾ ਉਹ ਸਟੀਲ ਬੂਟ ਜਿਹੜਾ ਪਾ ਕੇ ਆਪਣਾ ਇੱਕ ਐਕਸਪੈਂਸ ਕਲੇਮ ਕਰੇ, ਉਹ ਉਹਦੇ ਮੈਚ ਜ਼ਰੂਰ ਕਰਦੇ ਹੋਣੇ ਚਾਹੀਦੇ ਆ। ਨੰਬਰ 2, ਗੌਰਮੈਂਟ ਦਾ ਸਿੱਧਾ ਸਿੱਧੇ ਤਰੀਕੇ ਇਹ ਆ ਕਿ ਨੋ ਰਿਸਿਪਟ ਨੋ ਕਲੇਮ, ਅਤੇ ਰਸੀਦਾਂ ਰੱਖਣੀਆਂ ਜ਼ਰੂਰੀ ਆਉਂਦੇ 5 ਸਾਲਾਂ ਵਾਸਤੇ। ਉਹਦੇ ਵਾਸਤੇ ਇੱਕ ਗੁੱਡ ਟਿਪ ਇਹ ਆ ਕਿ ਅੱਜ ਦੀ ਡੇਟ 'ਚ ਤੁਹਾਨੂੰ ਪਤਾ ਕਿ ਸਾਰਿਆਂ ਕੋਲ ਸਮਾਰਟਫੋਨ ਹੈਗੇ ਆ, ਇੱਕ ਫੋਟੋ ਖਿੱਚ ਲਓ ਉਹਦੀ ਅਤੇ ਉਹ ਉਹਦਾ ਸਬਜੈਕਟ ਦੇ ਉੱਪਰ ਨਾਮ ਲਿਖ ਕੇ ਆਪਣੇ ਆਪ ਨੂੰ ਈਮੇਲ ਭਾਵੇਂ ਕਰ ਲਓ, ਤਾਂ ਜੋ ਉਹ ਰਸੀਦ ਜਿਹੜੀ ਆ ਸੰਭਾਲ ਕੇ ਰੱਖ ਸਕੋ, ਅਤੇ ਜਦੋਂ ਵੀ ਗੌਰਮੈਂਟ ਨੂੰ ਜਾਂ ਟੈਕਸ ਆਫਿਸ ਨੂੰ ਲੱਗੇ ਕਿ ਹਾਂ ਵਿੱਚ ਉਹਨਾਂ ਨੂੰ ਲੱਗੇ ਕਿ ਤੁਹਾਨੂੰ ਆਡਿਟ ਕਰਨਾ ਜਾਂ ਤੁਹਾਡੇ ਰਸੀਦ ਮੰਗਣੀ ਆ, ਤਾਂ ਈਜ਼ੀਲੀ ਤੁਹਾਨੂੰ ਦੇ ਸਕਣ। ਹੋਰ ਜਿਹੜੀਆਂ ਗੱਲਾਂ ਵਾ, ਤੁਸੀਂ ਪਹਿਲੇ ਪਲੈਨ ਕਰੋ 1 ਸਾਲ ਪਹਿਲੇ ਆਪਣੇ ਅਕਾਊਂਟੈਂਟ ਨਾਲ, ਨਾ ਕਿ ਲਾਸਟ 30 ਜੂਨ ਤੋਂ ਬਾਅਦ ਤੁਸੀਂ ਜੋ ਟੈਕਸ ਕਰਨ ਜਾਓ ਤਾਂ ਉਦੋਂ ਦੱਸੋ ਵੀ ਆਹ ਚੀਜ਼ਾਂ ਰਹਿ ਗਈਆਂ। ਅਤੇ ਪਹਿਲੇ ਜੇ ਪਲੈਨ ਕਰੋਗੇ, ਕਿਉਂਕਿ ਬਥੇਰੇ ਅਕਾਊਂਟੈਂਟ ਜਿਹੜੇ ਆ ਫ੍ਰੀ ਕੰਸਲਟੈਂਸੀ ਸਾਡੇ ਕੋਲ ਦਿੰਦੇ ਆ ਜੀ, ਕਿ ਕੰਸਲਟ ਨੂੰ ਪ੍ਰਿਪੇਅਰ ਕਰਨਾ ਕਿ ਉਹ ਬੰਦਾ ਕਿਸ ਹਿਸਾਬ ਨਾਲ ਆਪਣੇ ਇਨਕਮ ਅਤੇ ਐਕਸਪੈਂਸਿਸ ਨੂੰ ਮੈਚ ਕਰੇ। ਅਤੇ ਇਹ ਤੋਂ ਇਲਾਵਾ ਅੱਜ ਦੀ ਡੇਟ 'ਚ ਹੋਰ ਵੀ ਬੜੀਆਂ ਪ੍ਰੋਬਲਮ ਆਉਂਦੀਆਂ ਜੀ, ਉਹ ਇਹ ਆ ਕਿ ਕਈਆਂ ਨੂੰ ਗਰੁੱਪ ਸਰਟੀਫਿਕੇਟ ਨਹੀਂ ਮਿਲਦੇ, ਕਈਆਂ ਦੇ ਇੰਪਲੋਇਰ ਭੱਜ ਜਾਂਦੇ, ਰੁੱਸ ਜਾਂਦੇ, ਲੜਾਈਆਂ ਹੋ ਜਾਂਦੀਆਂ। ਅਤੇ ਇਹਦੇ ਵਿੱਚ ਈਜ਼ੀਐਸਟ ਵੇ ਗੌਰਮੈਂਟ ਨੇ ਦਿੱਤਾ ਟੈਕਸ ਆਫਿਸ ਨੇ ਕਿ ਤੁਸੀਂ ਪੇ ਸਲਿਪਸ ਅਤੇ ਆਪਣੇ ਬੈਂਕ ਅਕਾਊਂਟ ਅਤੇ ਹੋਰ ਜਿਹੜੀਆਂ ਚੀਜ਼ਾਂ ਉਹਦੇ ਬਿਹਾਫ 'ਤੇ ਤੁਸੀਂ ਆਪਣੇ ਟੈਕਸ ਲੌਂਚ ਕਰੋ। ਅਤੇ ਜੇ ਟੈਕਸ ਆਫਿਸ ਨੂੰ ਫਰਦਰ ਇਨਕੁਆਇਰੀ ਕਰਨ ਦੀ ਲੋੜ ਆ ਜਾਂ ਤੁਹਾਡੇ ਕੇਸ ਵਿੱਚ ਹੋਰ ਇਨਵੈਸਟੀਗੇਸ਼ਨ ਕਰਨ ਦੀ ਲੋੜ ਹੈ ਤਾਂ ਉਹ ਤੁਹਾਨੂੰ ਕੰਟੈਕਟ ਬੈਕ ਕਰਨਗੇ, ਨਹੀਂ ਤਾਂ ਉਹ ਤੁਹਾਡੇ ਇੰਪਲੋਇਰ ਨਾਲ ਗੱਲਬਾਤ ਕਰਕੇ ਰਾਬਤਾ ਕਾਇਮ ਕਰਕੇ ਤੁਹਾਡੀ ਉਹ ਕਨਫਰਮੇਸ਼ਨ ਜ਼ਰੂਰ ਲੈਣਗੇ।
ਅਤੇ ਰਾਜਪੂਤ ਜੀ, ਇੱਕ ਸਵਾਲ ਜਿਹੜਾ ਲੋਕ ਸਾਨੂੰ ਅਕਸਰ ਪੁੱਛਦੇ ਆ, ਮੰਨ ਲਓ ਕਿਸੇ ਦਾ ਕੰਮ ਸ਼ਹਿਰ ਵਿੱਚ ਆ, ਉਹਨੇ ਕੋਈ ਦਫ਼ਤਰ 'ਚ ਕੰਮ ਕਰਦਾ ਅਤੇ ਉਹ ਪਬਲਿਕ ਟਰਾਂਸਪੋਰਟ ਵਰਤਦਾ ਕੰਮ 'ਤੇ ਆਉਣ ਜਾਣ ਲਈ, ਕੀ ਉਹਦਾ ਕੋਈ ਖਰਚਾ ਕਲੇਮ ਕੀਤਾ ਜਾ ਸਕਦਾ ਜਾਂ ਉਹ ਕਾਰ 'ਚ ਵੀ ਆਉਂਦਾ ਭਾਵੇਂ ਉਹਦਾ ਤੇਲ ਪਾਣੀ?
ਹਾਂਜੀ, ਇਹ ਪ੍ਰੀਤਿੰਦਰ ਤੁਸੀਂ ਬਹੁਤ ਵਧੀਆ ਸਵਾਲ ਕੀਤਾ, ਇਹ ਵਾਕਈ ਬੜੇ ਲੋਕ ਪੁੱਛਦੇ ਇਹਦੇ ਬਾਰੇ। ਕਾਰ ਐਕਸਪੈਂਸ ਜਿਹਨੂੰ ਸਪੈਸ਼ਲੀ ਜਾਂ ਟਰੈਵਲ ਐਕਸਪੈਂਸਿਸ ਕਹਿ ਦਿੰਦੇ ਆ, ਟੈਕਸ ਆਫਿਸ ਇਹ ਕਹਿੰਦਾ ਕਿ ਜੇ ਘਰ ਤੋਂ ਕੰਮ ਅਤੇ ਕੰਮ ਤੋਂ ਘਰ ਜੇ ਤੁਸੀਂ ਆਉਂਦੇ ਪਏ ਹੋ, ਦੈਟ ਇਜ਼ ਪ੍ਰਾਈਵੇਟ ਨੇਚਰ, ਦੈਟ ਇਜ਼ ਨੋਟ ਡਿਡਕਟੇਬਲ। ਤੁਸੀਂ ਕੰਮ ਤੋਂ ਘਰ ਅਤੇ ਘਰ ਤੋਂ ਕੰਮ ਭਾਵੇਂ ਰੋਜ਼ ਸਵੇਰੇ ਉੱਠ ਕੇ ਸਿਡਨੀ ਜਾਓ, ਉਹ ਟੈਕਸ ਡਿਡਕਟੇਬਲ ਨਹੀਂ ਹੈਗਾ। ਹਾਂ, ਉਹਦੇ ਵਿੱਚ ਕੁਛ ਐਕਸੈਪਸ਼ਨਲ ਜਿੱਦਾਂ ਦੀਆਂ ਹੈਗੀਆਂ, ਇਗਜ਼ਾਮਪਲ ਆਫ ਕਿ ਇੱਕ ਵੈਲਡਰ ਆ ਜਾਂ ਹੋਰ ਕੋਈ ਪਲੰਬਰ ਆ ਜਾਂ ਕੋਈ ਇਹੋ ਜਿਹਾ ਬੰਦਾ ਜਿਹੜਾ ਆਪਣਾ ਟੂਲ ਕਿੱਟ ਬਹੁਤ ਜ਼ਿਆਦਾ ਹੈਵੀ ਹੈ ਤਾਂ ਪਬਲਿਕ ਟਰਾਂਸਪੋਰਟ 'ਚ ਨਹੀਂ ਲੈ ਕੇ ਜਾ ਸਕਦਾ, ਉਹ ਆਪਣੇ ਘਰ ਤੋਂ ਆਪਣੇ ਵਰਕ ਸਾਈਟ 'ਤੇ ਅਗਰ ਉਹ ਟੂਲ ਕਿੱਟ ਲੈ ਕੇ ਜਾਂਦਾ ਐਵਰੀ ਡੇ, ਯੈਸ ਦੇ ਕੈਨ ਕਲੇਮ ਇਟ, ਉਹ ਪਾਰਟ ਕਲੇਮ ਕਰ ਸਕਦੇ ਆ। ਪਰ ਕੰਮ ਦੇ ਅੰਦਰ ਰਹਿ ਕੇ ਕੰਮ ਦੀ ਡਿਊਟੀਜ਼ ਨੂੰ ਪਰਫੋਰਮ ਕਰਨ ਵਾਸਤੇ ਜਿੱਦਾਂ ਕਿ ਰੀਅਲ ਸਟੇਟ ਹੋ ਗਿਆ, ਉਹਨਾਂ ਨੂੰ ਆਪਣੀ ਕਾਰ ਯੂਜ਼ ਕਰਨੀ ਪੈਂਦੀ ਆ, ਜਾਂ ਹੋਰ ਕਿਤੇ ਇਹੋ ਜਿਹੇ ਹੋਵੇ ਜਿੱਥੇ ਆਪਣੀ ਕਾਰ ਯੂਜ਼ ਕਰਦੇ ਉਹ ਡਿਊਟੀ ਨੂੰ ਪਰਫੋਰਮ ਕਰਨ ਵਾਸਤੇ, ਜਾਂ ਇੱਕ ਜੋਬ ਤੋਂ ਖਤਮ ਕਰਕੇ ਦੂਜੀ ਜੋਬ 'ਤੇ ਜਾਣਾ ਹੋਵੇ ਜਾਂ ਜੋਬ ਤੋਂ ਟ੍ਰੇਨਿੰਗ 'ਤੇ ਜਾਣਾ ਹੋਵੇ, ਇਹੋ ਜਿਹੇ ਜਿਹੜੇ ਪਾਰਟ ਆ ਉਹ ਟੈਕਸ ਡਿਡਕਟੇਬਲ ਆ। ਦੋਸਤੋ ਜਿਹੜੇ ਵੀ ਤੁਸੀਂ ਸੁਣ ਰਹੇ ਹੋ ਇਹਦਾ ਤੁਸੀਂ ਆਪਣਾ ਕਿਲੋਮੀਟਰ ਜ਼ਰੂਰ ਨੋਟ ਕਰੋ ਵੀ ਕਿੰਨੇ ਤੋਂ ਕਿੰਨੇ ਕਿਲੋਮੀਟਰ ਅਸੀਂ ਗਏ ਹਾਂ, ਉਹ ਆਪਣੇ ਪ੍ਰੋਪਰਲੀ ਅਕਾਊਂਟੈਂਟ ਨੂੰ ਦੱਸੋ ਵੀ ਸਾਡੇ ਇੰਨੇ ਕਿਲੋਮੀਟਰ ਬਣਦੇ ਆ, ਤੋਂ ਬਣਦਾ ਜਿਹੜਾ ਡਿਡਕਸ਼ਨ ਆ ਉਹ ਟੈਕਸ ਆਫਿਸ ਦੇ ਥਰੂ ਤੁਹਾਨੂੰ ਦਊਗਾ।
ਅਤੇ ਇੱਕ ਕਿਲੋਮੀਟਰ ਮਗਰ ਫਿਰ ਕਿੰਨੇ ਸੈਂਟ ਮਿਲਦੇ ਨੇ?
ਪਿਛਲੇ ਸਾਲ ਦੀ 65 ਸੈਂਟ ਐਰਕਾ 67 ਸੈਂਟ ਹੈ ਜੀ ਇੱਕ ਕਿਲੋਮੀਟਰ ਪਿੱਛੇ, ਅਪ ਟੂ 5000 ਕਿਲੋਮੀਟਰ।
ਅਤੇ ਲੋਕ ਅਕਸਰ ਪੁੱਛਦੇ ਆ ਕੱਪੜਿਆਂ ਨੂੰ ਲੈ ਕੇ, ਲਾਂਡਰੀ ਨੂੰ ਲੈ ਕੇ, ਵਾਸ਼ਿੰਗ ਪ੍ਰੋਡਕਟਸ ਨੂੰ ਲੈ ਕੇ, ਇਹਨਾਂ 'ਤੇ ਵੀ ਕੋਈ ਕਲੇਮ ਲਿਆ ਜਾ ਸਕਦਾ ਜੇ ਤੁਹਾਡੇ ਕੰਮ ਦੀ ਨੇਚਰ ਉਹੋ ਜਿਹੀ ਹੋਵੇ? ਮੰਨ ਲਓ ਕੋਈ ਨਰਸ ਆ ਜਾਂ ਮੰਨ ਲਓ ਕੋਈ ਪਲੰਬਰ ਆ।
ਜੀ ਇਹਦੀ ਸੈਪਰੇਟ ਵਾਸ਼ ਜੇ ਕਰਦੇ ਆ ਅਤੇ ਕਈ ਇਹਦਾ ਪ੍ਰੋਪਰਲੀ ਰਿਕਾਰਡ ਰੱਖਦੇ ਆ ਅਤੇ $150 ਤੱਕ ਜਿਹੜਾ ਤੁਸੀਂ ਕਲੇਮ ਕਰ ਸਕਦੇ ਹੋ ਲਾਂਡਰੀ ਤੱਕ, ਅਤੇ ਬਗੈਰ ਕਿਸੇ ਤੁਸੀਂ ਜਿਹੜਾ ਕੋਇਨ ਲਾਂਡਰੀ 'ਚ ਜਾ ਰਹੇ ਹੋ ਜਾਂ ਆਪਣੇ ਘਰ ਸੈਪਰੇਟਲੀ ਵਾਸ਼ ਕਰ ਰਹੇ ਹੋ ਵਿਦਾਊਟ ਕਿਸੇ ਰਸੀਦ ਤੋਂ, ਤੁਸੀਂ $150 ਤੱਕ ਕਲੇਮ ਕਰ ਸਕਦੇ ਹੋ ਲਾਂਡਰੀ ਦਾ।
ਅਤੇ ਜਿਹੜੇ ਫੈਮਿਲੀ ਟੈਕਸ ਬੈਨੀਫਿਟਸ ਦੀ ਆਪਾਂ ਗੱਲ ਕਰਦੇ ਹਾਂ, ਮੀਆਂ ਬੀਵੀ ਇਕੱਠੇ ਟੈਕਸ ਭਰਨ ਤਾਂ ਫਾਇਦੇ ਵਾਲੀ ਗੱਲ ਆ ਜਾਂ ਇਹਦੇ 'ਚ ਮੁਸ਼ਕਲ ਆ ਸਕਦੀ ਹੈ ਜੇ ਦੋਨਾਂ ਦੇ ਅਕਾਊਂਟ ਅੱਡ ਅੱਡ ਨੇ?
ਯੂਜਲੀ ਕੀ ਹੁੰਦਾ ਕਿ ਹਸਬੈਂਡ ਵਾਈਫ ਦੇ ਰਿਕਮੈਂਡ ਇਹੀ ਕਹਿ ਕੀਤਾ ਜਾਂਦਾ ਟੈਕਸ ਆਫਿਸ ਵੱਲੋਂ ਕਿ ਜਦੋਂ ਟੈਕਸ ਰਿਟਰਨ ਕਰਨ ਇੱਕ ਦੂਜੇ ਦਾ ਨਾਮ ਅਤੇ ਐਕਸਪੈਂਸ ਜ਼ਰੂਰ ਪਾਉਣ, ਇਨਕਮ ਜ਼ਰੂਰ ਪਾਉਣ, ਤਾਂ ਜੋ ਉਹ ਗਰੁੱਪ ਇਨਕਮ ਬਣ ਸਕੇ ਅਤੇ ਸੈਂਟਰ ਲੇਕ ਨੂੰ ਪਤਾ ਲੱਗ ਸਕੇ ਕਿ ਤੁਹਾਡੀ ਗਰੁੱਪ ਇਨਕਮ ਦੋਨਾਂ ਦੀ ਕਿੰਨੀ ਆ, ਤਾਂ ਜੋ ਫੈਮਿਲੀ ਟੈਕਸ ਬੈਨੀਫਿਟ ਏ ਐਂਡ ਬੀ 'ਚ ਤੁਹਾਨੂੰ ਦੇਣ 'ਚ ਜਿਹੜੀ ਉਹਨਾਂ ਨੂੰ ਸਿਖਾਈ ਹੋ ਸਕੇ। ਅਤੇ ਕਈ ਵਾਰ ਹੁੰਦਾ ਕਿ ਤੁਹਾਨੂੰ ਤੁਸੀਂ ਜ਼ਿਆਦਾ ਐਸਟੀਮੇਟ ਦਿੱਤਾ ਹੁੰਦਾ 60-70 ਹਜ਼ਾਰ ਲੈਟ ਸੇ ਕਿਸੇ ਨੇ ਦਿੱਤਾ, ਪਰ ਜਦੋਂ ਟੈਕਸ ਰਿਟਰਨ ਕੀਤਾ ਆਫਟਰ ਐਕਸਪੈਂਸਿਸ ਸਮਝੋ ਕਿ ਨੈੱਟ ਇਨਕਮ ਘੱਟ ਨਿਕਲ ਗਈ ਅਤੇ ਉਹ ਬੈਨੀਫਿਟ ਜਿਹੜੇ ਘੱਟ ਗਏ ਹੁੰਦੇ ਆ ਉਹ ਇੱਕਦਮ ਆ ਜਾਂਦੇ ਆ। ਅਤੇ ਜੇ ਤੁਸੀਂ ਅੰਡਰ ਐਸਟੀਮੇਟ ਦਿੱਤਾ ਵਾ ਅਤੇ ਤੁਹਾਡੀ ਇਨਕਮ ਜ਼ਿਆਦਾ ਹੋ ਗਈ ਆ ਤਾਂ ਇੱਕ ਫਿਰ ਫਰਲਾ ਆ ਜਾਂਦਾ ਘਰ 'ਚ ਕਿ ਤੁਸੀਂ ਇੰਨੇ ਹੋਰ ਐਕਸਟਰਾ ਪੇਮੈਂਟ ਦਿਓ
ਅਤੇ ਉਹ ਫਿਰ ਸੈਂਟਰ ਲਿੰਕ ਨੂੰ ਤੁਹਾਨੂੰ ਵਾਪਸ ਦੇਣੇ ਪੈਣੇ ਆ।
ਦੇਣੇ ਪੈਂਦੇ ਆ, ਹਾਂਜੀ।
ਅਤੇ ਕੋਈ ਖਾਸ ਨੁਕਤਾ ਜਿਹਦੇ ਨਾਲ ਰਿਫੰਡ ਆਏ ਡਿੱਗੇ ਜਿਵੇਂ ਜੇਬ 'ਚੋਂ ਭਾਣ ਡਿੱਗਦੀ ਆ? ਮੇਰਾ ਖਿਆਲ ਇੱਕ ਤਾਂ ਆਨਲਾਈਨ ਕਰੀਏ ਤਾਂ ਮੇਰਾ ਖਿਆਲ ਜ਼ਿਆਦਾ ਉਹ ਸੁਖਾਲਾ ਕੰਮ।
ਹਾਂਜੀ ਦੇਖੋ ਸਭ ਤੋਂ ਵਧੀਆ ਟੈਕਸ ਜਿਹੜੀ ਭਾਣ ਜੇਬ 'ਚ ਜਿੱਦਾਂ ਡਿੱਗੂਗੀ ਉਹ ਇਹ ਆ ਵੀ ਤੁਸੀਂ ਆਪਣੇ ਰਸੀਦਾਂ ਸਾਂਭ ਕੇ ਰੱਖੋ, ਜੋ ਜੋ ਐਕਟੀਵਿਟੀਆਂ ਕੀਤੀਆਂ ਤੁਸੀਂ ਸਾਨੂੰ ਜ਼ਰੂਰ ਦੱਸੋ। ਇਗਜ਼ਾਮਪਲ ਆ ਵੀ ਕਈ ਵਾਰੀ ਸਾਡੇ ਕੋਲ ਕਲਾਇੰਟ ਆਉਂਦਾ ਅਤੇ ਉਹ ਆਪਣੀ ਦੁੱਖ ਭਰੀ ਕਹਾਣੀ ਸੁਣਾਉਂਦਾ ਵੀ ਮੇਰੇ ਨਾਲ ਸੈਪਰੇਸ਼ਨ ਹੋ ਚੁੱਕੀ ਆ ਆਪਣੇ ਪਾਰਟਨਰ ਦੀ ਅਤੇ ਮੇਰਾ ਇੱਕ ਬੱਚਾ ਵੀ ਆ, ਅਤੇ ਉਹ ਅਸਲ 'ਚ ਆਪਣੀ ਦੁੱਖ ਸੁਣਾਉਂਦੇ ਹੁੰਦੇ ਆ ਪਰ ਸਾਨੂੰ ਕੀ ਪਤਾ ਲੱਗਦਾ ਵੀ ਉਹਨੂੰ ਪੈਨਸ਼ਨ ਮਿਲਦੀ ਪਈ ਆ। ਇੱਕ ਪੈਨਸ਼ਨ ਹੁੰਦੀ ਉਹਨੂੰ ਕਹਿੰਦੇ ਸਿੰਗਲ ਮੰਮ ਜਾਂ ਸਿੰਗਲ ਡੈਡ ਪੈਨਸ਼ਨ, ਅਗਰ ਉਹ ਮਿਲਦੀ ਆ ਤਾਂ ਤੁਹਾਨੂੰ ਟੈਕਸ ਜਿਹੜਾ ਵਾ ਉਹ $25,000-$27,000 ਤੱਕ ਵੀ ਨਹੀਂ ਲੱਗਦਾ। ਅਤੇ ਇਹ ਛੋਟੀਆਂ ਛੋਟੀਆਂ ਚੀਜ਼ਾਂ ਹੁੰਦੀਆਂ, ਤੁਸੀਂ ਜਿੰਨਾ ਕੰਸਲਟ ਕਰੋਗੇ ਜਿੰਨਾ ਚੀਜ਼ਾਂ 'ਤੇ ਧਿਆਨ ਨਾਲ ਦੱਸੋਗੇ ਆਪਣੇ ਲਾਈਫ ਬਾਰੇ ਉਹ ਤੁਹਾਡੀ ਫੈਮਿਲੀ ਟੂ ਫੈਮਿਲੀ, ਫਾਈਲ ਟੂ ਫਾਈਲ ਅਤੇ ਸਿਚੁਏਸ਼ਨ ਟੂ ਸਿਚੁਏਸ਼ਨ ਬਹੁਤ ਰਿਫੰਡ ਜਿਹੜਾ ਵਾ ਉਹ ਮੈਟਰ ਕਰਦਾ
ਜੀ। ਅਤੇ ਮੈਂ ਅੱਗੇ ਇੱਕ ਇੰਟਰਵਿਊ ਸੁਣਦਾ ਸੀ ਉਹ 'ਚ ਦੱਸਿਆ ਗਿਆ ਵੀ ਕਿਸੇ ਨੂੰ ਕਈ ਵਾਰ ਪਤਾ ਹੀ ਨਹੀਂ ਹੁੰਦਾ, ਹੁਣ ਜਿਹਨਾਂ ਲੋਕਾਂ ਦਾ ਕੰਮ ਧੁੱਪੇ ਆ ਅਤੇ ਉਹਨਾਂ ਉਹ ਸਨਸਕ੍ਰੀਨ ਆਪਣੀ ਆ ਜਿਹੜੀ ਉਹਦੇ ਪੈਸੇ ਕਲੇਮ ਕਰ ਸਕਦੇ ਆ।
ਹਾਂਜੀ
ਛੋਟੀ ਜਿਹੀ ਗੱਲ,
ਛੋਟੀ ਜਿਹੀ ਗੱਲ ਬਿਲਕੁਲ ਜੀ। ਇੱਕ ਐਰਕਾ ਗੌਰਮੈਂਟ ਮੈਂ ਹੋਰ ਅਪਡੇਟ ਕੁਇਕਲੀ ਕਰੂੰਗਾ ਵੀ ਗੌਰਮੈਂਟ ਨੇ ਬਹੁਤ ਵਧੀਆ ਉਪਰਾਲਾ ਕੀਤਾ ਜੀ, ਡੋਮੈਸਟਿਕ ਵਾਇਲੈਂਸ ਦੇ ਉੱਪਰ 38 ਆਵਰਸ ਦਾ ਅਕਰੂਅਲ ਦੇ ਦਿੱਤਾ ਜੀ ਐਰਕਾ।
ਉਹਦਾ ਕੀ ਮਤਲਬ ਹੈ ਜੀ?
ਹਾਂਜੀ ਉਹਦੇ ਬਾਰੇ ਮੈਂ ਕੁਇਕਲੀ ਦੱਸੂੰਗਾ, ਇਹ ਨਵੀਂ ਚੀਜ਼ ਹੈ ਜੀ। ਇਹਦਾ ਜਿੱਦਾਂ ਕੋਈ ਡੋਮੈਸਟਿਕ ਵਾਇਲੈਂਸ ਦਾ ਸ਼ਿਕਾਰ ਹੈਗਾ ਅਤੇ ਅਗਰ ਉਹ ਆਪਣੇ ਇੰਪਲੋਇਰ ਨੂੰ ਰਿਪੋਰਟ ਕਰਦਾ ਅਤੇ ਸਾਲ ਦੇ 38 ਆਵਰਸ ਜਿਹੜੀ ਸੈਲਰੀ ਜਿੱਦਾਂ ਅਕਰੂ ਜਿੱਦਾਂ ਸਿਕ ਲੀਵ ਹੁੰਦੀ ਆ ਉੱਦਾਂ ਇਹ 38 ਆਵਰਸ ਦੀ ਅਕਰੂਅਲ ਬਣਦੀ ਆ ਅਤੇ ਤੁਸੀਂ ਆਪਣੇ ਇੰਪਲੋਇਰ ਨਾਲ ਇਹ ਆਪਣੀ ਜਿਹੜੀ ਚੀਜ਼ ਦੱਸਣੀ ਪਊਗੀ ਉਹ ਰਿਪੋਰਟ ਕਰਨੀ ਪਊਗੀ ਅਤੇ ਉਹ ਉਹਦੇ ਥਰੂ ਤੁਹਾਨੂੰ ਪੇਮੈਂਟ ਦੇਣਗੇ ਤੁਹਾਡੇ ਵੇਜਿਸ ਵਿੱਚ। ਅਤੇ ਇਹ ਹੁਣੇ ਜੇ ਸਟਾਰਟ ਹੋਈ ਹੈ ਜੀ ਅਤੇ ਇਹ ਅਕਰੂਅਲ ਮਤਲਬ ਅਗਲੇ ਸਾਲ ਕੈਰੀ ਫਾਰਵਰਡ ਨਹੀਂ ਹੁੰਦੀ, ਉਹ ਇੱਕ ਸਾਲ 'ਚ ਜਿੱਦਾਂ ਸਿਕ ਲੀਵ ਖਤਮ ਹੋ ਜਾਂਦੀ ਆ ਅਗਲੇ ਸਾਲ ਤੋਂ ਨਵੇਂ ਸਿਰੋਂ, ਉਸ ਤਰ੍ਹਾਂ ਇਹ ਹੈਗੀ ਆ 38 ਆਵਰਸ।
ਜਾਂਦੇ ਜਾਂਦੇ ਮੈਂ ਇਹ ਵੀ ਪੁੱਛਣਾ ਚਾਹੁੰਦਾ, ਸਰਕਾਰ ਨੇ ਕਿਹਾ ਸੀ ਕਿ ਇਸ ਵਾਰ ਲੋਕਾਂ ਦੀ ਜੇਬ 'ਚ ਥੋੜ੍ਹੇ ਜਿਹੇ ਪੈਸੇ ਜ਼ਿਆਦਾ ਆਉਣਗੇ ਜਿਹੜਾ ਉਹਨਾਂ ਨੇ ਆਪਣਾ ਟੈਕਸ ਬੈਨੀਫਿਟ ਸਕੀਮ ਸ਼ੁਰੂ ਕੀਤੀ ਆ, ਉਹ ਕਿੰਨੇ ਕੁ ਪੈਸੇ ਨੇ ਅਤੇ ਕਿਹਨੂੰ ਕਿਹਨੂੰ ਮਿਲ ਸਕਦੇ ਨੇ?
ਹਾਂਜੀ ਉਹ ਜਿਹਦੀ 50,000 ਤੋਂ ਲੈ ਕੇ 1.25 ਲੱਖ ਤੱਕ ਇਨਕਮ ਹੈਗੀ ਆ ਜੀ ਟੈਕਸੇਬਲ ਇਨਕਮ। ਟੈਕਸੇਬਲ ਇਨਕਮ ਦਾ ਮਤਲਬ ਇਨਕਮ ਮਾਈਨਸ ਐਕਸਪੈਂਸਿਸ, ਜੋ ਰਹਿ ਗਿਆ ਨੈੱਟ ਉਹਨੂੰ ਕਹਿੰਦੇ ਟੈਕਸੇਬਲ ਇਨਕਮ। ਕਿਉਂਕਿ 50,000 ਤੋਂ ਲੈ ਕੇ 1.25 ਲੱਖ ਤੱਕ ਇਨਕਮ ਹੈਗੀ ਆ ਉਹ ਪ੍ਰਪੋਰਸ਼ਨੇਟ ਵੀ 1,080 ਤੋਂ ਥੱਲੇ ਤੱਕ, ਜਿੱਦਾਂ ਐਗਜਾਮਪਲ ਆ ਵੀ ਜੇ ਕਿਸੇ ਦੀ 49,000 ਹੈ ਤਾਂ ਉਹਨੂੰ ਘੱਟ ਮਿਲਣਗੇ, ਜੇ ਕਿਸੇ 1.25 ਲੱਖ ਤੋਂ ਉੱਪਰ ਹੈ ਤਾਂ ਉਹਨੂੰ ਵੀ ਘੱਟ ਮਿਲਣਗੇ। ਉਹ ਇੱਕ ਆਫਸੈਟ ਦਿੱਤਾ ਗਿਆ 1,080 ਦਾ, ਉਹ ਬਕਾਇਦਾ ਆਪਣਾ ਸਰਕਾਰ ਨੇ ਵਾਅਦਾ ਨਿਭਾਇਆ ਅਤੇ ਇਸ ਵਾਰ ਲੋਕਾਂ ਨੂੰ ਜਿਹੜਾ 1,080 ਦਾ ਜਿਹੜੀ ਟੈਕਸ ਵਿੱਚ ਛੂਟ ਹੈ ਉਹ ਮਿਲ ਰਹੀ ਹੈ ਜੀ।
ਜੀ ਬਹੁਤ ਬਹੁਤ ਮਿਹਰਬਾਨੀ ਪਰਮਪ੍ਰੀਤ ਜੀ, ਇਹ ਸਾਰੀ ਜਾਣਕਾਰੀ ਸਾਡੇ ਸੁਣਨ ਵਾਲਿਆਂ ਤੱਕ ਪਹੁੰਚਦੀ ਕਰਨ ਲਈ, ਅਤੇ ਆਉਣ ਵਾਲੇ ਸਮੇਂ 'ਚ ਵੀ ਅਸੀਂ ਕੋਸ਼ਿਸ਼ ਕਰਾਂਗੇ ਕਿ ਜਿੱਥੇ ਕਿਤੇ ਸਾਨੂੰ ਕੋਈ ਭਰਮ ਭੁਲੇਖਾ ਹੋਇਆ ਅਸੀਂ ਉਹ ਨੁਕਤੇ ਤੁਹਾਡੇ ਨਾਲ ਵਿਚਾਰ ਸਕੀਏ। ਅੱਜ ਸਮਾਂ ਦੇਣ ਲਈ ਬਹੁਤ ਬਹੁਤ ਧੰਨਵਾਦ
ਜੀ। ਥੈਂਕ ਯੂ ਪ੍ਰੀਤਿੰਦਰ, ਅਤੇ ਮੈਂ ਹਮੇਸ਼ਾ ਤੁਹਾਡੇ ਨਾਲ ਅਤੇ ਕਮਿਊਨਿਟੀ ਨਾਲ ਜੁੜਿਆ ਰਹਾਂਗਾ ਅਤੇ ਨਵੀਆਂ ਅਪਡੇਟਸ ਜਿਹੜੀਆਂ ਦਿੰਦਾ ਰਹੂੰਗਾ। sbs.com.au